ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਚੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਏ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਉ ਹਮ ਅਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਇ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉਂ ਪ੍ਰੀਤ ਲਗਾਇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹੇ ਮਿਲੰਤ ਜਮ ਤਰਾਸ ਮਿਟਾਇ ਇੱਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ राखो शरना। परम सम्मान योग सतगुरु गुरु ग्रंथ साहिब महाराज जी दी पावन पवित्र हजूरी अंदर सतगुरु जी दे श्री हरिमंदर साहिब विखे आए हुए अमृत बचन मुख वाक दी विचार सरवण करन वास्ते आप जी इकत्र होए हो। अज दा जो पावन पवित्र हुक्म है इस शब्द दे उचारण करता सतगुरु गुरु रामदास जी महाराज ने गुरु ग्रंथ साहिब जी दा राग तनासरी है। ए पवित्र बचन जो विचार अधीन है सतगुरां ने ए शंत रूप विच इस अमृत बचन नू उचारण कीता है। इस पवित्र शब्द दे पांच पदे ने एक संपूर्ण अंक दा एक हुक्म है। इन्हां पांच पदयां विच सब तो पहला बचन है जे खरी प्रभु जी कृपा करन ता ही उस मालक दा नाम ध्याया जा सकदा है। दूसरा पदा है कि पूरा सतगुरु बख्शिश करे ते परमेश्वर दा प्यार प्रभु दा प्रेम पूरे सतगुरु ने अंदर पैदा कर दिता है। तीसरा ए पदा है वड्डियां भागां वालियां नूं सत संगत मिलदी है ते सत संगत विच जुड़ के ही परमात्मा दे नाम दा रस आउंदा है। चौथा पदा है कि जेड़े लोग द्वेष भाव विच फसे हुए ने सच एवे कि ओ अंदरों दिन रात क्रोधित ईरखा विच पुजे ने ते एको जे मनमुख बंदियां नूं जमदूत तकदा रहिंदा है। पंजवां पदा फिर कृपा ते संपूर्णता है कि जिस ऊपर परमात्मा अपनी कृपा करे उस नूं अपने विच मिला लैंदा है ते ओ ही परमात्मा दी प्राप्ति करदा है। ए पंज पदे ने। आओ इस अमृत बचन दे आपां अखरी अर्थ ते संखेप जी सिर्फ अज विचार हो सकेगी ता जो मुकम्मल अमृत शब्द नूं आपां विचार सकीए। प्यार अदब नाल विचार दी आरंभता तो पहला आप जितने भी जिथे भी हजूर दे इन्हां अमृत बचना नूं सरवण कर रहे हो कृपा करके बख्शो आसीस। कोई भी रसना मालक दी बख्शे हुए नाम तो विरवी वांझी ना रहे। प्यार अदब नाल उचारण करो जी सतनाम श्री वाहे गुरु जी। करो बख्शिश फिर उचारण करो जी सतनाम श्री वाहे गुरु जी।
सतनाम श्री वाहे गुरु साहेब जी। तनासरी छंत महला चौथा। ਘਰ ਪਹਿਲਾ।
ਰਾਗ ਤਨਾਸਰੀਕ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤ ਬਚਨ ਕਾਵਿ ਬਣਗੀ ਵਿਚ ਕਹਿ ਲਵਾਂ ਸ਼ੰਤ ਦੇ ਰੂਪ ਵਿਚ ਉਚਾਰਨ ਕੀਤਾ ਹੈ ਤੇ ਇਸ ਸ਼ੰਤ ਨੂੰ ਗਾਉਣ ਦੀ ਹਦਾਇਤ ਹੈ ਕਿ ਪਹਿਲੇ ਘਰ ਦੇ ਅੰਦਰ ਗਾਣਾ
ਇਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਤੇ ਇਸ ਸ਼ਬਦ ਦੀ ਆਰੰਭਤਾ ਵਿਚ ਜੋ ਮੰਗਲ ਹੈ ਉਹ ਹੈ ਇਕ ਓਅੰਕਾਰ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਅਦੁੱਤੀ ਇਕ ਹੈ, ਉਸ ਜੈਸਾ ਹੋਰ ਕੋਈ ਨਹੀਂ, ਕਿਉਂਕਿ ਉਹ ਅਨੂਪ ਹੈ, ਉਹ ਉਪਮਾ ਤੋਂ ਰਹਿਤ ਹੈ, ਉਸ ਦੇ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ, ਅਤੁਲਿਆ ਹੈ। ਉਹ ਇਕ ਰਸ ਹੈ, ਉਸ ਇਕ ਓਅੰਕਾਰ ਦੀ ਅਭੇਦਤਾ, ਉਸ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੁਆਰਾ, ਸਤਿਗੁਰੂ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਰਹਿਮਤ ਦੁਆਰਾ ਹੁੰਦੀ ਹੈ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
ਸਤਿਗੁਰਾਂ ਨੇ ਇਸ ਸ਼ਬਦ ਦੀ ਆਰੰਭਤਾ ਇਸ ਪਵਿੱਤਰ ਤੁਕ ਤੋਂ ਕਰ ਰਹੇ ਨੇ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ। ਹਰ ਜੀਓ ਲਫ਼ਜ਼ ਦੇ ਬੜੇ ਸਰਲ ਅਰਥ ਨੇ ਕਿ ਖਰੀ ਜੀਓ ਪਰਮਾਤਮਾ ਜੀ ਕਿਰਪਾ ਕਰੇ, ਜੇ ਉਹ ਆਪਣੀ ਬਖਸ਼ਿਸ਼ ਕਰਨ ਉਹਨਾਂ ਦੀ ਕਿਰਪਾ ਹੋਵੇ ਤੇ ਸਾਹਿਬ ਕਹਿੰਦੇ ਤਾਂ ਨਾਮ ਧਿਆਈਐ ਜੀਓ ਕਿ ਪਾਰ ਬ੍ਰਹਮ ਪਰਮੇਸ਼ਵਰ ਆਪਣੀ ਕਿਰਪਾ ਕਰੇ, ਆਪਣੀ ਮਿਹਰ ਕਰੇ, ਆਪਣੀ ਨਦਰ ਕਰੇ, ਆਪਣੀ ਬਖਸ਼ਿਸ਼ ਕਰੇ ਤੇ ਉਹਦੀ ਕਿਰਪਾ ਦੇ ਦੁਆਰਾ ਹੀ, ਉਸ ਦੀ ਬਖਸ਼ਿਸ਼ ਦੁਆਰਾ ਹੀ ਉਸ ਪ੍ਰਭੂ ਦੇ ਨਾਮ ਨੂੰ ਧਿਆਇਆ ਜਾ ਸਕਦਾ ਹੈ।
ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਓ।
ਸਤਿਗੁਰ ਮਿਲੈ ਸੁਭਾਏ, ਸੁਭਾਏ ਦੇ ਅਰਥ ਕਈ ਵਾਰੀ ਕੁਛ ਸੱਜਣ ਸੁਭਾਅ ਵੀ ਕਰਦੇ ਨੇ। ਸੁਭਾਏ ਦਾ ਅਰਥ ਹੈ ਭੈ ਸੰਯੁਗਤ, ਪ੍ਰੇਮ ਸੰਯੁਗਤ, ਭਾਏ ਸੰਯੁਗਤ। ਕਹਿੰਦੇ ਸਤਿਗੁਰੂ ਮਿਲ ਪਵੇ ਤੇ ਸਤਿਗੁਰੂ ਦਾ ਮਿਲਾਪ ਜੋ ਹੈ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਅੰਦਰ ਪ੍ਰੇਮ ਪੈਦਾ ਕਰਦਾ ਹੈ। ਜਿਸ ਅੰਦਰ ਪਰਮਾਤਮਾ ਦੀ ਪ੍ਰੇਮ ਹੈ, ਮੁਹੱਬਤ ਹੈ, ਇਸ਼ਕ ਹੈ, ਉਹ ਇਨਸਾਨ ਫਿਰ ਸਹਿਜ ਗੁਣ ਗਾਈਐ ਜੀਓ, ਸਹਿਜ ਅਵਸਥਾ ਦੇ ਵਿਚ ਟਿਕ ਕੇ ਪਾਰ ਬ੍ਰਹਮ ਪਰਮੇਸ਼ਵਰ ਦੇ ਗੁਣਾਂ ਨੂੰ ਗਾਇਨ ਕਰਦਾ ਹੈ। ਇਹ ਅੰਮ੍ਰਿਤ ਸ਼ੰਤ ਦੀਆਂ ਪਹਿਲੀਆਂ ਦੋ ਤੁਕਾਂ ਨੇ। ਆਪਾਂ ਯਤਨ ਕਰਾਂਗੇ ਹਰ ਇਕ ਪਦੇ ਦੀ ਆਰੰਭਤਾ ਤੇ ਥੋੜੀ ਜੀ ਵਿਚਾਰ ਜ਼ਰੂਰ ਬਾਣੀ ਵਿਚੋਂ ਉਸ ਸਬੰਧੀ ਕੀਤੀ ਜਾਏ। ਪਹਿਲਾ ਸ਼ਬਦ ਗੁਰਦੇਵ ਨੇ ਕਿਹਾ ਹੈ ਕਿ ਖਰੀ ਪਰਮਾਤਮਾ ਦੀ ਕਿਰਪਾ ਹੋਵੇ ਤੇ ਤਾਂ ਨਾਮ ਧਿਆਇਆ ਜਾ ਸਕਦਾ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨੇ ਆ, ਬਾਣੀ ਪੜ੍ਹਨੇ ਹਾਂ ਤੇ ਕਰਮਾਂ ਨੂੰ ਬੜੀ ਵੱਡੀ ਥਾਂ ਦਿੱਤੀ ਗਈ ਬਾਣੀ ਚ। ਕਰਮ ਬੰਦੇ ਦੀ ਜ਼ਿੰਦਗੀ ਦਾ ਫੈਸਲਾ ਕਰਦੇ ਨੇ ਤੇ ਅਸੀਂ ਪਾਠ ਜਦੋਂ ਸਾਜ਼ੂਰ ਦਾ ਕਰਨੇ ਆ ਤੇ ਖਾਸ ਕਰਕੇ ਜਪ ਜੀ ਸਾਹਿਬ ਦੀ ਬਾਣੀ, ਸਤਿਗੁਰੂ ਨੇ ਅੰਤਲੇ ਸ਼ਲੋਕ ਵਿਚ ਬਖਸ਼ਿਸ਼ ਕੀਤੀ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਕੋਈ ਪਾਰ ਬ੍ਰਹਮ ਪਰਮੇਸ਼ਵਰ ਦੇ ਨੇੜੇ ਹੈ ਤੇ ਕਿਸੇ ਦੀ ਪਰਮਾਤਮਾ ਤੋਂ ਉਹਦੇ ਕੀਤੇ ਹੋਏ ਕਰਮਾਂ ਕਰਕੇ ਦੂਰੀ ਬਣ ਗਏ। ਜਾਂ ਅਸੀਂ ਬਾਣੀ ਦੇ ਬੋਲ ਜਦੋਂ ਪੜ੍ਹਨੇ ਖਾਂ, ਕਰਮ ਨੂੰ ਤਾਂ ਸਤਿਗੁਰੂ ਨੇ ਇਕ ਬੀਜ ਨਾਲ ਤੁਲਨਾ ਦਿੱਤੀ ਹੈ। ਪਾਠ ਕਰਨੇ ਆ ਜ਼ੋਰ ਦਾ ਕਿ ਜਿਵੇਂ ਇਕ ਜ਼ਿਮੀਦਾਰ, ਇਕ ਕਿਸਾਨ ਖੇਤੀ ਨੂੰ ਵਾਹ ਕੇ, ਜ਼ਮੀਨ ਨੂੰ ਵਾਹ ਕੇ ਉਸ ਵਿਚ ਬੀਜ ਬੀਜਦਾ ਹੈ ਤੇ ਜੋ ਕੁਝ ਉਹਨੇ ਉਸ ਜ਼ਮੀਨ ਵਿਚ ਮਿੱਟੀ ਵਿਚ ਬੀਜਿਆ, ਕੁਛ ਮਹੀਨਿਆਂ ਬਾਅਦ ਉਸ ਦੇ ਬੀਜੇ ਕੋਈ ਬੀਜ ਵਿਚੋਂ ਹੀ ਪੇਡਾ ਪੈਦਾ ਹੋਵੇਗਾ। जे उस इंसान ने कणक दा बीज बीजा है ते कुछ दिना बाद जमीन विचो कणक ही निकलेगी, जे उसने चनिया दा छोलिया दा बीज बीजा है ते ओदे विचो छोले ही निकलेंगे। ए कदी हो ही नहीं सकदा कि कणक दा बीज पाया होवे ते विचो जीरी जा झोना निकल जाए, झोना लाया होवे ओदे विचो चनिया दी फसल पैदा हो जाए। नहीं प्यारे, जो कुछ जमीन विच बीज ने खां ओ कुछ ही बीज धरती तो बाहर निकल के पेड़ा बनता है। असि जिन्ने कर्म करने मानव दे कीते हुए कर्म ए तक बीज दी तरह ने। प्यारे हो, जे चंगे कर्मां दा बीज बीजे ते फल भी चंगा मिलेगा, जे मंदे कर्मां दा बीज बीजे ते ओदा फल भी मंदा निकलेगा। इसे करके सतगुरु ने बाणी विच ए बचन भी कीते, जे खा बीजे सो लुणे, जो कुछ बीजा ओ तेनू लुणा ओ वडना पैना है। जे खा बीजा सो लुणा कर्मा संदड़ा खेत, ए प्यारे तेरे कर्मा दा खेत है। इसे नू गुरु ग्रंथ साहिब दी बाणी च सत्कार योग बाबा फरीद साहिब उन्होंने तां चलो उदाहरणी कर्मा संबंधी दित्ती, कहन लगे लोड़ा दाख बिजोरिया किकर बीजा जट। बंदा चाहुंदा है कि बजोर दियां मैनू दाखां मिल जान, पर भलिया तू बीज किकरां दा पाया है, किकर दा बीज बीज के कदी दाखां दा फल नहीं मिलिया, किकर दा बीज बीज के कदी रस दा इक फल नहीं प्राप्त होए। बाबा साहब दे बोल ने, लोड़ै दाख बजूरियां किकर बीजै जट, हंडै उन कताए दा पैंदा लोड़ै पट, मंगना तू पाण वास्ते रेशम ते भले सजना कतना तू उन प्याख है, सोत कतन वाले नू उत उन कतन वाले नू रेशम किवें प्राप्त हो सकदी। मैं सिर्फ ए तां बेनती कीती है कि जो कुछ असी तुसी कर्म पै करने उस कर्मा करके नेड़ता भी है, कर्मा करके विछोड़ा भी है। पर इत एक होर बेनती कर दे कि जो कर्म असी कीते ने सच एवे उन्हां कर्मा दा अगे फल भी सानू मिलना, वह नबेड़ा भी खोना। इस नू भी गुरु ग्रंथ साहिब दी अमृत बाणी विच हजूर ने बख्शिश कीती है। जिवें असी पाठ करने खां हजूर ने फरमाया कि जो कुछ तू कर्म करना पिया एदा ही फल तेनू अखीर ते प्राप्त होवेगा। सतगुरु दे अमृत बचन ने के पौड़ी आपी ने भोग भोग कै होए भसमड़ भौर सदाया, वड्डा होवा दुनीदार गल संगल घत चलाया, अगे करनी कीरत वाचिया बह लेखा कर समझाया। जो कर्म कीते परमात्मा ने समझा दिता, पर मैं इथे एक अर्ज करनी चाहना, कर्म की बड़ी वड्डी अहमियत है गुरमत दे सिद्धांत विच, पर इस गल नू कदी भुल्यो ना, कर्म छोटा पै जांदा जदो ओदी किरपा वरतदी है, जदो ओदी बख्शिश वरतदी है, ओदे सामने कर्म की की औकात रह जांदी है। ओ कर्म भावे मंदा होवे ते बख्श दिया जो कर्म भावे चंगा होवे, मंदा कर्म कीता होवे ते जेकर इंसान मंद कर्मी भी जिंदगी पलटा खा जाए, ओदी किरपा दा पात्र बन जाए, ओदी किरपा मंदे कर्मां नू फूक के रख दिंदी है। चंगे कर्म बंदे ने कीते होण ओदी किरपा हो जाए ते प्यारो कर्मां विचों ओना फल नहीं मिलदा जिन्ना फल ओदी किरपा विचों मिलदा। सिख धर्म मैं तां कई वारी समझना कि एक किरपा दा ही धर्म है, ए तां बख्शिश दा ही धर्म है। इसे करके गुरु ग्रंथ साहिब दी बाणी च दास ने एक बार अर्ज की सी तकरीबन 524 वार मेरे सतगुरां ने इस मंगल नू दर्ज किया, एक ओंकार सतगुर प्रसाद। किरपा ते सारी गल खलोती बाणी विच, किरपा कृपा प्रसाद प्रसादे अनुग्रह नदर नदरे कर्म बख्शिश बख्शीश, ए सारे लफ्ज़ जेड़े ने इन्हां दे समान अंतर बिल्कुल अर्थ समान ने। फिर बेनती करांगा कि जदो ओदी किरपा वरदी है ते फिर परमात्मा दा नाम ध्याया जांदा है। इत्थे एक अर्ज होर दास करदा है कि किरपा दा अर्थ आलस नहीं लै जाना कि नहीं जी जदो किरपा होवेगी ते अमृत छक लांगे। बड़े बंदे कहिंदे आ किरपा होवेगी ते नाम जपया जाएगा, क्योंकि अज तां बचन भी आए ਬਸੀ ਅਸੀਂ ਕਿਰਪਾ ਲਫ਼ਜ਼ ਦੇ ਅਰਥ ਆਪਣੀ ਖੌਮੇ ਜਾਂ ਆਪਣੇ ਮਨ ਦੇ ਪੁਰਨਿਆਂ ਨਾਲ ਕਰਨੇ। ਕਿਰਪਾ ਦਾ ਅਰਥ ਇਹ ਨਹੀਂ ਕਿ ਇਨਸਾਨ ਨੇ ਉਦਮ ਨਹੀਂ ਕਰਨਾ। ਕਿਰਪਾ ਦਾ ਅਰਥ ਇਹ ਨਹੀਂ ਕਿ ਇਨਸਾਨ ਆਲਸੀ ਬਣ ਕੇ ਰਿਹਾ ਰਹੇ। ਆਹ ਥੋੜੀ ਜਿਹੀ ਮੈਂ ਇੱਕ ਬੇਨਤੀ ਕਰਾਂਗਾ। ਕਈ ਵਾਰੀ ਬੰਦੇ ਦੇ ਮਨ ਚ ਆਉਂਦਾ ਕਿਰਪਾ ਕਿਵੇਂ ਮਿਲੇ, ਕਿਵੇਂ ਕਿਰਪਾ ਮਿਲ ਸਕਦੀ। ਇਹ ਗੱਲ ਤਾਂ ਪੱਕੀ, ਜੇ ਕਿਰਪਾ ਜਣਾ ਖਣਾ ਲੈ ਸਕਦਾ ਤੇ ਸਾਰੇ ਨਾ ਲੈ ਲੈਂਦੇ। ਕਿਰਪਾ ਵੀ ਤਾਂ ਉਹ ਸ਼ੌ ਨਡੜੇ ਦੇ ਹੱਥ ਵਿਚ ਹੈ। ਪਰ ਜੋ ਬਾਣੀ ਪੜ੍ਹ ਕੇ ਸਮਝ ਪਈ, ਉਸ ਸਮਝ ਨੂੰ ਮੈਂ ਖੀਰਲਾ ਸੱਚ ਨਹੀਂ ਕਹਾਂਗਾ। ਆਪ ਆਪਣੀ ਬੁੱਧ ਹੈ ਜੇਤੀ, ਜਿਉ ਜਿਉ ਜੀ ਤੁਸੀਂ ਮਤ ਦਿੱਤੀ। ਪਰ ਇੱਕ ਬੇਨਤੀ ਹੈ, ਅਸਲ ਚ ਕਿਰਪਾ ਦਾ ਪਾਤਰ ਉਹੀ ਬਣਦਾ ਜਿਹਨੂੰ ਹੁਕਮ ਮੰਨਣ ਦੀ ਜਾਚ ਆ ਜਾਏ। ਫਿਰ ਧਿਆਨ ਨਾਲ ਸੁਣਿਓ ਵੀ ਕਿਰਪਾ ਕਿਵੇਂ। ਆਲਸ ਕਰਕੇ ਕਹਿ ਦੇਣਾ ਨਹੀਂ ਕਿਰਪਾ ਹੋਵੇਗੀ ਤੇ ਵੇਖ ਲਾਂਗੇ, ਨਹੀਂ ਨਹੀਂ। ਬੇਨਤੀ ਹੈ ਕਿ ਜਿਹੜਾ ਹੁਕਮ ਮੰਨੇਗਾ ਉਹ ਕਿਰਪਾ ਦਾ ਪਾਤਰ ਬਣੇਗਾ। ਇੱਕ ਮਾਪਿਆਂ ਦੀ 3-4-5 ਸੰਤਾਨ ਹੈ, ਬੱਚੇ ਨੇ, ਤੇ ਜਿਹੜਾ ਬੱਚਾ ਆਪਣੇ ਪਿਤਾ ਜੀ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ, ਜਿਹੜਾ ਬੱਚਾ ਆਪਣੇ ਮਾਪਿਆਂ ਦੇ ਹੁਕਮ ਨੂੰ ਮੰਨੀ ਜਾਂਦਾ। ਆਪ ਜੀ ਦੇਖੋਗੇ ਜਿਹੜਾ ਬੱਚਾ ਮਾਪਿਆਂ ਦਾ ਹੁਕਮ ਨਿਰੰਤਰ ਮੰਨੇਗਾ, ਇੱਕ ਦਿਨ ਉਹ ਬੱਚਾ ਆਪਣੇ ਮਾਪਿਆਂ ਦੀ ਕਿਰਪਾ ਦਾ ਪਾਤਰ ਬਣ ਜਾਏਗਾ। ਉਹ ਖੁਸ਼ ਹੋ ਜਾਣਗੇ ਤੇ ਪ੍ਰਸੰਨ ਹੋ ਜਾਣਗੇ। ਫਿਰ ਬੇਨਤੀ ਕਰਾਂ ਕਿ ਜਿਹੜਾ ਵਿਦਿਆਰਥੀ ਸਕੂਲ ਵਿਚ, ਕਾਲਜ ਵਿਚ ਜਾਂ ਵਿਦਿਅਕ ਅਦਾਰੇ ਵਿਚ ਪੜ੍ਹਦਾ ਆਪਣੇ ਉਸਤਾਦ ਦੇ ਹੁਕਮ ਨੂੰ ਸੱਤ ਕਰਕੇ ਮੰਨੀ ਜਾਏ, ਇੱਕ ਦਿਨ ਉਸਤਾਦ ਭਰੀ ਕਲਾਸ ਵਿਚ ਕਹਿ ਦਿੰਦਾ ਕਿ ਫਲਾਣੇ ਬੱਚੇ ਉੱਤੇ ਮੇਰੀ ਅੱਤ ਦੀ ਪ੍ਰਸੰਨਤਾ ਹੈ, ਕਿਉਂ ਇਸ ਬੱਚੇ ਨੇ ਕਦੀ ਖੁਜਤ ਨਹੀਂ ਕੀਤੀ, ਇਹਨੇ ਹਰ ਗੱਲ ਨੂੰ ਖਿੜੇ ਮੱਥੇ ਸਵੀਕਾਰ ਕੀਤਾ। ਫਿਰ ਬੇਨਤੀ ਹੈ ਕਿ ਜੇ ਮਾਪਿਆਂ ਦਾ ਹੁਕਮ ਕੋਈ ਬੱਚਾ ਮੰਨ ਜਾਏ, ਉਹ ਮਾਪਿਆਂ ਦੀ ਖੁਸ਼ੀ ਲੈ ਜਾਂਦਾ ਹੈ। ਜੇਕਰ ਕਿ ਉਸਤਾਦ, ਟੀਚਰ, ਪ੍ਰੋਫੈਸਰ ਦਾ ਹੁਕਮ ਮੰਨੀ ਜਾਏ, ਉਹ ਸ਼ਿਸ਼ ਵਿਦਿਆਰਥੀ ਆਪਣੇ ਉਸਤਾਦ ਦੀ ਕਿਰਪਾ ਲੈ ਜਾਂਦਾ ਹੈ। ਇੱਕ ਪਤੀਵਰਤਾ ਸੁਹਾਗਣ ਆਪਣੇ ਪਤੀ ਦੀ ਆਗਿਆ ਵਿਚ ਰਹੇ, ਆਗਿਆ ਵਿਚ ਰਹਿਣ ਵਾਲੀ ਪਤੀ ਦੀ ਬਖਸ਼ਿਸ਼ ਉਹਦੀ ਪ੍ਰਸੰਨਤਾ ਲੈ ਜਾਂਦੀ ਹੈ। ਸੱਚ ਇਵੇਂ ਕਿ ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿਚ ਜ਼ਿੰਦਗੀ ਜੀਣ ਲੱਗ ਪਵੇ, ਹੁਕਮ ਮੰਨਣ ਵਾਲਾ ਇੱਕ ਦਿਨ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣ ਜਾਂਦਾ। ਹੁਕਮ ਮੰਨਾਂਗੇ ਤਾਂ ਕਿਰਪਾ ਜ਼ਰੂਰ ਵਰਤੇਗੀ, ਉਹਦੀ ਬਖਸ਼ਿਸ਼ ਹੋਵੇਗੀ। ਆਹ ਥੋੜਾ ਜਿਹਾ ਕਿਰਪਾ ਕੀ ਕਰਦੀ ਹੈ। ਹਾਲਾਂਕਿ ਨਾਮ ਜਪਣ ਦਾ ਉਦਮ ਕਰਨਾ ਚਾਹੀਦਾ, ਪਰ ਦਾਸ ਅਕਸਰ ਬੇਨਤੀ ਕਰਦਾ ਸਾਡਾ ਉਦਮ ਓਨਾ ਕਾਰਗਰ ਸਾਬਤ ਨਹੀਂ ਹੋਣਾ ਜਿੰਨੀ ਉਹਦੀ ਕਿਰਪਾ ਵਰਤਣੀ ਹੈ। ਇੱਕ ਪ੍ਰਮਾਣ ਅਸੀਂ ਬਾਣੀ ਚੋਂ ਲੈਂਦੇ ਹਾਂ, ਭਗਤ ਕਬੀਰ ਸਾਹਿਬ ਦਾ ਅੰਮ੍ਰਿਤ ਬੋਲ ਹੈ। ਇਨਸਾਨ ਆਪਣਾ ਉਦਮ ਕਰਦਾ ਪਰ ਉਹਦੀ ਕਿਰਪਾ ਤੋਂ ਬਿਨਾਂ ਤਾਂ ਉਦਮ ਨੂੰ ਵੀ ਫਲ ਨਹੀਂ ਲੱਗਦਾ ਜੀ। ਉਹਦੀ ਬਖਸ਼ਿਸ਼ ਤੋਂ ਬਿਨਾਂ ਤਾਂ ਇਨਸਾਨ ਕਿਸੇ ਮੰਜ਼ਿਲ ਤੇ ਪਹੁੰਚ ਹੀ ਨਹੀਂ ਸਕਦਾ। ਕਬੀਰ ਸਾਹਿਬ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਉਹਨਾਂ ਦਾ ਬਚਨ ਹੈ ਕਿ ਇੱਕ ਬ੍ਰਿਕਸ਼, ਇੱਕ ਰੁੱਖ, ਉਹਦੇ ਸਿਖਰ ਦੇ ਉੱਪਰ ਇੱਕ ਪੱਕਾ ਹੋਇਆ ਫਲ ਲੱਗਾ, ਉਹ ਰਸ ਨਾਲ ਭਰਪੂਰ ਫਲ ਹੈ, ਤੇ ਬੰਦੇ ਹਰ ਇੱਕ ਦੀ ਇੱਛਾ ਮੈਂ ਇਸ ਫਲ ਤੱਕ ਪਹੁੰਚਾਂ, ਇਹਨੂੰ ਤੋੜ ਕੇ ਮੈਂ ਇਹਦਾ ਸਵਾਦ ਚੱਕ ਸਕਾਂ। ਇੱਕ ਇਨਸਾਨ ਦੀਆਂ ਬਾਹਾਂ ਵਿਚ ਤਾਕਤ, ਉਹਦੇ ਪੈਰਾਂ ਵਿਚ, ਲੱਤਾਂ ਵਿਚ ਤਾਕਤ, ਉਹ ਰੁੱਖ ਦੇ ਤਣੇ ਨੂੰ ਸਹਾਰਾ ਬਣਾ ਕੇ ਚੜਨ ਲੱਗ ਪਿਆ। ਉਹਨੇ ਟਾਹਣੀਆਂ ਨੂੰ ਘੁੱਟ ਕੇ ਪਕੜਿਆ, ਮੋਟੇ ਟਾਹਣ ਦੇ ਉੱਪਰ ਆਪਣੇ ਪੈਰ ਰੱਖੇ, ਐਸਤਾ ਐਸਤਾ ਉਦਮ ਕਰਦਾ ਹੋਇਆ, ਟਾਹਣੀਆਂ ਤੇ ਟਾਹਣਾਂ ਦਾ ਸਹਾਰਾ ਲੈਂਦਾ ਹੋਇਆ ਉਹ ਫਲ ਤੱਕ ਉਹਦਾ ਹੱਥ ਪਹੁੰਚ ਗਿਆ। ਉਹਨੇ ਫਲ ਤੋੜਿਆ, ਤੋੜ ਕੇ ਵਾਪਸ ਜ਼ਮੀਨ ਉੱਤੇ ਆ ਗਿਆ, ਤੇ ਜੇ ਉਸ ਫਲ ਨੂੰ ਤੋੜ ਕੇ ਖਾਣ ਲੱਗਿਆ ਚਾਰ ਬੰਦਿਆਂ ਵਿਚ ਖਲੋ ਕੇ ਇਹ ਕਵੇ ਕਿ ਜਿਹਦੀਆਂ ਬਾਹਾਂ ਵਿਚ ਤਾਕਤ ਏ ਉਹੀ ਫਲ ਤੱਕ ਪਹੁੰਚਦਾ, ਜਿਹਦੇ ਸਰੀਰ ਵਿਚ ਤਾਕਤ ਏ ਉਹੀ ਪਹੁੰਚਦਾ, ਫਲ ਤਾਂ ਕਈ ਦਿਨਾਂ ਦਾ ਲੱਗਾ ਸੀ ਪਰ ਮੈਂ ਪਹੁੰਚ ਗਿਆ ਕਿਉਂਕਿ ਮੇਰੇ ਵਿਚ ਤਾਕਤ ਸੀ, ਮੈਂ ਤਾਂ ਫਲ ਨੂੰ ਤੋੜ ਕੇ ਲਿਆਇਆ ਵਾ। ਉੱਥੇ ਸਾਹਿਬ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ, ਲਾਈ ਹੱਥ ਨਾਲ ਟਾਹਣੀਆਂ ਪਕੜਨਾ ਤੇ ਇੱਕ ਟਾਹਣ ਦੇ ਉੱਪਰ ਪੈਰ ਰੱਖਣੇ, ਸ਼ਾਖਾਵਾਂ ਨੂੰ ਹੱਥਾਂ ਨਾਲ ਪਕੜਨਾ ਤੇ ਟਾਹਣ ਦੇ ਉੱਪਰ ਪੈਰ ਰੱਖਣੇ। ਉਹ ਭਲੇ ਪੁਰਖਾ, ਜਿਸ ਟਾਹਣੀ ਨੂੰ ਤੂੰ ਹੱਥ ਨਾਲ ਘੁੱਟ ਕੇ ਪਕੜਿਆ ਸਹਾਰਾ ਲਿਆ ਹੈ, ਤੇਰੀਆਂ ਹੱਥਾਂ ਦੀ, ਤੇਰੀਆਂ ਉਂਗਲਾਂ ਦੀ, ਤੇਰੀਆਂ ਬਾਹਾਂ ਦੀ ਤਾਕਤ ਕੀ ਕਰਦੀ ਜਿਸ ਟਾਹਣੀ ਨੂੰ ਹੱਥ ਪਾਇਆ ਜੇ ਉਹ ਟਾਹਣੀ ਹੀ ਟੁੱਟ ਜਾਂਦੀ। ਤਾਂ ਕੱਲੀਆਂ ਬਾਹਾਂ ਦੀ ਤਾਕਤ ਨਹੀਂ,
टाणी ने सहारा दिता तू उच्चा गया, जिस टाण दे उपर तू पैर रखे है ते जे पैर रखन नाल टाण ही टुट जांदा ते फिर तेरे पैरां दी ताकत की कर दी। मैं एक बेनती करांगा भाई सजनो, जिवें रुख दे शिखर ते टाणी ते टाण सहारा दे देन इंसान फल तक पहुंच जांदा है, बिलकुल इन बिन इसे तरह सादा उदम भी तां ही रस बनेगा जे ओदी कृपा सहारा देवेगी। जो ओदी कृपा नहीं ते टाणी टुट जाए ते बंदे दे हाथ कुछ भी नहीं कर सकते। महाराज जी दी अमृत बाणी चे बोल ने हजूर ने फरमाया, कहन लगे कबीर कारण बपरा क्या करे, साडा कीता होया काम की करेगा, जो राम ना करे सहाय जे तेरी कृपा ना हुई जे तेरी सहायता ना हुई। कबीर कारण बपरा क्या करे, जो राम ना करे सहाय जय जय डाली पग धरू सोई मुर मुर जाए। जिदे जिस टाणी ते पैर रखिया जे ओ टाणी ओ डाली की मुड़ जाए टुट जाए। मैं बेनती करांगा जी, देखो प्रभु दा नाम जीवन कमाई जितनी मर्जी होवे ओनू सिर्फ अपने उद्यम नाल मत समझो, ओदी कृपा होवे ता जीवन कमाए जांदे ने, ओदी कृपा होवे ता नाम जपिया जांदा है, ओदी कृपा होवे ते आचरण उच्चे बनदे ने, ओदी कृपा होवे ते जिंदगी विच नाम दा रस बनदा है, ओदी कृपा होवे ते विछड़े हुए मिल जांदे ने, ओदी कृपा होवे ते टुटे हुए जुड़ जांदे ने, ओदी कृपा होवे ते मैले निर्मल हो जांदे ने, ओदी कृपा होवे ते पिंगले पहाड़ां ते चढ़ जांदे ने, ओदी कृपा होवे ते अन्यां नूं तिन्ना भवणां दी सोझी आ जांदी है, ओदी कृपा होवे ता गुंगे वी महान विद्वान बन जांदे ने, ओदी कृपा होवे ते सच एवे करोड़ां जन्मां दे गुणा करन वाला बंदा जे ओदी कृपा होवे ते ओनू वी संत बना सकदा है। मैं सिर्फ एक बेनती करांगा, शब्द ध्यान नाल सुनियो, ओदी कृपा। चलो असी जपजी साहब दा पाठ तां तकरीबन सारे करदी होणगे ते जेड़ा नहीं करदा मैं एक बेनती करांगा, इन्ने आलसी ना बनो। वैसे तां हर सिख दा फर्ज है कि अमृत वेले ते शाम दा नितनेम करे, भावे ओ कीर्तनिया है, भावे प्रबंधक है, भावे ओ प्रचारक है, भावे ओ जितना मर्जी विद्वान ख्याता विज्ञाता जो मर्जी होवे, जिस बंदे ने गुरु का नितनेम छड़ दिता मैनू बख्श दे अज ओदे अंदर प्रेम दी अणहोंद पैदा हो जाएगी। एक बार अर्ज मैं कीती सी कि देखो मेला भरिया होया है, कई दुकाना सजावट हुई, दुकाना बड़िया ने, एक बच्चा अपने बजुर्ग दी उंगल पकड़ के तुरिया जांदा, एक एक दुकान नू देखदा है ते नाले खसदा, खुश हुंदा है, प्रसन्न हुंदा है, ते अचनचेत भीड़ दा धक्का वज्जा ते ओदी उंगल बजुर्ग दी उंगल बच्चे दे हथ विचों निकल गई, उंगल छुट गई। ओही मेला जिहड़ा सवेर तक ओनू चंगा लग रिहा सी, बच्चा वेख के हसदा है, खुश हुंदा है, ते जदों बजुर्ग दी उंगल छुट्टी एक सकिंट विच ओही बच्चा उची उची रोन लग पिया, ओ खड़ौने भी चंगे नहीं लगदे पए, दुकाना भी चंगिया नहीं लगदियां पईआं, जेड़े तमाशे दे साजो समान ने ओ भी चंगे नहीं लगदे। जे उहनूं पुछिए क्यों, ओ कहिंदा मेरा बजुर्ग मैं गवाच गया खां। प्यारिओ संसार तां इक मेला है, नितनेम मेरे गुरु दी उंगल कै बेनती है इहनूं छड्डिओ ना। प्यारिओ जिन्ना मर्जी कोई तर्क देवे, जिन्नियां मर्जी कोई दलीलां देवे, जी रोज नितनेम करन दा की फायदा, रोज इको पाठ करन दा की फायदा। मेरी अर्ज है कि कदी भी तर्क पिछे लग के अपनी आस्था नूं अपने अकीदे नूं डोलन ना दिओ, क्योंकि तर्क अज जिहड़ी चीज कट रहा है कल नूं तर्क अपने तर्क नूं भी कट देवेगा। पर आस्था बड़ी वड्डी चीज है। एक बच्चा उंगल पकड़ के रखे ते मेला चंगा लगदा है, उंगल छुट जाए ते मेला भी डरावना बन जांदा है। प्यारिओ नितनेम दी उंगल कदी ना छड्डिओ, गुरु नानक दा हाथ कदी ना छड्डिओ, इह मेला भी सोहणा लगेगा। ते प्यारिओ जे नितनेम ही बंदे दा चला गया इह मेला भी बंदे नूं डरावना लगन लग पैंदा, अंदर सुक जांदा, अंदर रुखा हो जांदा है। फिर बेनती है कि आओ थोड़ा जिहा प्रकरण विच रह के, मैं अर्ज कर रहा सी जपजी साहब दा पाठ करने, जपजी साहब दे पाठ विच ही सतगुरु ने कृपा दा बड़ा जिक्र कीता जी, ਜਿਵੇਂ ਹਜ਼ੂਰ ਦੇ ਬਚਨ ਨੇ ਵੱਡਾ ਸਾਹਿਬ ਉੱਚਾ ਥਾਂ, ਪਰਮਾਤਮਾ ਵੱਡਾ ਉਹਦਾ ਥਾਂ ਵੀ ਉੱਚਾ, ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਸਭ ਤੋਂ ਉੱਚਾ ਪਰਮਾਤਮਾ ਦਾ ਨਾਮ ਹੈ, ਇਹਦੇ ਤਿਲ ਕੋਈ ਕਰਮ ਨਹੀਂ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ, ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਤੇ ਮਹਾਰਾਜ ਏਵਡ ਉੱਚਾ ਆਪਣੇ ਉਦਮ ਨਾਲ, ਏਵਡ ਉੱਚਾ ਆਪਣੇ ਕਰਮਾਂ ਨਾਲ। ਸਤਿਗੁਰੂ ਕਹਿਣ ਲੱਗੇ ਨਹੀਂ, ਜੇਵਡ ਆਪ ਜਾਣੈ ਆਪ ਆਪ ਵੱਡਾ ਹੋਈ ਹੋ ਸਕਦਾ ਪਿਆਰਿਓ, ਜਿਹਦੇ ਉੱਪਰ ਉਹਦੀ ਨਦਰ ਹੋ ਜਾਏ, ਜਿਸ ਉੱਪਰ ਉਹਦੀ ਕਿਰਪਾ ਹੋ ਜਾਏ, ਤੇ ਜਿਹਨੂੰ ਕਿਰਪਾ ਕਰਕੇ ਤਰੁੱਟ ਕੇ ਨਾਮ ਦੀ ਦਾਤ ਦੇ ਦੇਵੇ। ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ। ਦੇਖੋ ਅਸੀਂ ਜੀਵਨ ਘੜਨ ਦੀ ਗੱਲ ਕਰਨੇ, ਗੁਰੂ ਨਾਨਕ ਸਾਹਿਬ ਨੇ ਸੱਚੀ ਸਰਕਾਰ ਨੇ ਜੀਵਨ ਘੜਨ ਦੇ ਲਈ ਖਾਸ ਕਰਕੇ ਸੱਤ ਗੁਣ ਦੱਸੇ ਨੇ, ਉਹਦਾ ਜੀਵਨ ਘੜਿਆ ਜਾ ਸਕਦਾ, ਜਿਹਦਾ ਕਰੈਕਟਰ ਉੱਚਾ ਹੋਵੇ, ਜਿਸ ਕੋਲ ਧੀਰਜ ਹੋਵੇ, ਜਿਸ ਕੋਲ ਅਡੋਲਤਾ ਹੋਵੇ, ਜਿਸ ਕੋਲ ਪ੍ਰੇਮ ਹੋਵੇ, ਜਿਸ ਕੋਲ ਪਰਮਾਤਮਾ ਦਾ ਭੈ ਹੋਵੇ, ਜਿਸ ਦੇ ਕੋਲ ਬੰਦਗੀ ਦੀ ਤਪੱਸਿਆ ਹੋਵੇ, ਜਿਹਦੇ ਕੋਲ ਇਹ ਸਾਰੇ ਗੁਣ ਤਾਂ ਮਿਲ ਸਕਦੇ ਨੇ, ਜੀਵਨ ਵੀ ਤਾਂ ਘੜਿਆ ਜਾ ਸਕਦਾ ਜੇ ਉਹਦੀ ਕਿਰਪਾ ਹੋਵੇ। ਸਤਿਗੁਰੂ ਦੇ ਬਚਨ ਤੁਸੀਂ ਪੜ੍ਹਦੇ ਹੋ ਰੋਜ਼ ਕਿ ਜੱਤ ਪਹਾਰਾ ਧੀਰੇ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ। ਇਹ ਸਾਰੇ ਗੁਣ ਦੱਸੇ, ਸ਼ਬਦ ਜੀਵਨ ਕਿਵੇਂ ਘੜਿਆ ਜਾਂਦਾ, ਪਰ ਅੱਗੇ ਇਹ ਨੀ ਕਿਹਾ ਆਪਣੇ ਉਦਮ ਨਾਲ। ਅਗਲੇ ਬਚਨ ਕੀ ਨੇ ਜੀ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਲ। ਨਦਰ ਹੋਵੇ ਤੇ ਕਰਮ ਇਹ ਕੀਤਾ ਜਾ ਸਕਦਾ, ਉਹਦੀ ਨਦਰ ਕਰਮ ਤੋਂ ਬਿਨਾਂ ਕਾਰ ਵੀ ਨਹੀਂ ਹੋ ਸਕਦੇ। ਇਸੇ ਕਰਕੇ ਸਤਿਗੁਰੂ ਨੇ ਬਾਣੀ ਚ ਇਹ ਬਖਸ਼ਿਸ਼ ਕੀਤੀ ਹੈ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਸੇ ਸਿਮਰਹਿ ਜਿਨ ਆਪ ਸਮਰਾਏ। ਜੇ ਤੂੰ ਕਿਰਪਾ ਕਰੇ ਤਾਂ ਹੀ ਸਿਮਰਨ ਕਰੇਗਾ ਨਾ ਕੋਈ, ਸਤਿਗੁਰੂ ਦੇ ਤਾਂ ਹੀ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਤੁਮਰੀ ਕਿਰਪਾ ਤੇ ਜਪਿਆ ਨਾਉ, ਤੇਰੀ ਕਿਰਪਾ ਹੋਵੇ ਤਾਂ ਹੀ ਨਾਮ ਜਪਿਆ ਜਾਂਦਾ ਹੈ। ਸਤਿਗੁਰੂ ਨੇ ਕਿਹਾ ਤੇਰੀ ਬਖਸ਼ਿਸ਼ ਤੋਂ ਬਿਨਾ ਨਹੀਂ, ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਤੇਰੀ ਨਦਰ ਹੋਵੇ ਤੇ ਤਾਂ ਹੀ ਇਨਸਾਨ ਪਰਮਾਤਮਾ ਦਾ ਸਿਮਰਨ ਕਰਦਾ। ਪਹਿਲੇ ਪਦੇ ਵਿਚ ਅੱਜ ਸੱਚੀ ਸਰਕਾਰ ਨੇ ਇਹ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਨੇ ਕਿ ਭਾਈ ਸਿੱਖੋ, ਜੇ ਸਿਮਰਨ ਵੀ ਕੋਈ ਕਰਦਾ, ਬੰਦਗੀ ਵੀ ਕਰਦਾ, ਤੇ ਉਹ ਸਿਮਰਨ ਬੰਦਗੀ ਕਰਕੇ ਇਹੀ ਅਰਦਾਸ ਕਰੇ, ਵਾਹਿਗੁਰੂ ਜੀ ਮੈਂ ਆਪਣੇ ਉਦਮ ਨਾਲ ਜ਼ਬਾਨ ਤੋਂ ਬੋਲ ਵੀ ਨਹੀਂ ਸਕਦਾ, ਜੇ ਤੇਰੀ ਕਿਰਪਾ ਹੋਵੇ ਤਾਂ ਨਾਮ ਜਪਿਆ ਜਾਂਦਾ ਹੈ। ਸਤਿਗੁਰੂ ਨੇ ਫਰਮਾਇਆ ਹਰ ਜੀਉ ਕਿਰਪਾ ਕਰੇ, ਖਰੀ ਜੀ ਪਰਮਾਤਮਾ ਜੀ ਕਿਰਪਾ ਕਰਨ ਤਾਂ ਤਦੋਂ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਹਰ ਜੀਉ ਕਿਰਪਾ ਕਰੇ, ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਤਾਂ ਉਸ ਪਰਮਾਤਮਾ ਦੇ ਨਾਮ ਨੂੰ ਗਾਇਆ ਜਾਂਦਾ ਧਿਆਇਆ ਜਾਂਦਾ ਹੈ। ਸਤਿਗੁਰ ਮਿਲੈ ਸੋ ਪਾਏ, ਸਤਿਗੁਰੂ ਮਿਲ ਪਵੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜਾਏ। ਸਾਹਿਬ ਕਹਿੰਦੇ ਸਹਿਜ ਗੁਣ ਗਾਈਐ ਜੀਉ, ਕਿਰਪਾ ਵਾਲੇ ਸਹਿਜ ਅਵਸਥਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ।
ਗੁਣ ਗਾਏ ਵਿਗਸੈ ਸਦਾ ਆਨੰਦਿਨ, ਜਾ ਆਪ ਸਾਚੇ ਭਾਵੈ।
ਜਦੋਂ ਆਪ ਸੱਚੇ ਪਰਮਾਤਮਾ ਨੂੰ ਜਗਿਆਸੂ ਜੀਵ ਪਾ ਜਾਏ, ਫਿਰ ਕੀ ਕਰਦਾ ਉਹ ਦਿਨ ਰਾਤ ਅੰਨ ਦਿਨ ਪਰਮਾਤਮਾ ਦੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਤੇ ਉਸ ਪ੍ਰਭੂ ਦੇ ਗੁਣ ਗਾ ਗਾ ਕੇ ਉਹ ਗੁਣ ਰੁੱਖਾਪਨ ਨਹੀਂ, ਉਹਦੇ ਅੰਦਰ ਵਿਗਾਸ, ਉਹਦੇ ਅੰਦਰ ਖੇੜਾ, ਉਹਦੇ ਅੰਦਰ ਚਾਉ ਬਣਿਆ ਰਹਿੰਦਾ ਹੈ।
ਅਹੰਕਾਰ ਹਉ ਮੈਂ ਤਜੈ ਮਾਇਆ, ਸਹਿਜ ਨਾਮ ਸਮਾਵੈ।
ਉਹ ਅਹੰਕਾਰ ਦੀ ਇਸ ਬਿਮਾਰੀ ਤੋਂ ਬਚ ਜਾਂਦਾ ਹੈ ਪਿਆਰੇ, ਉਹ ਹਉਮੈ ਤੋਂ ਬਚ ਜਾਂਦਾ ਹੈ, ਉਹ ਮਾਇਆ ਦੀ ਪਕੜ ਤੋਂ ਬਚ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਜਿਸ ਉਪਰ ਆਪ ਪਰਿਪੂਰਨ ਪਰਮਾਤਮਾ ਕਿਰਪਾ ਕਰੇ, ਉਹ ਹੰਕਾਰ ਤੋਂ, ਹਉਮੈ ਤੋਂ, ਮਮਤਾ ਤੋਂ ਬਚ ਜਾਂਦਾ ਸਹਿਜ ਅਵਸਥਾ ਵਿਚ ਟਿਕ ਕੇ। ਹੁਣ ਸਹਿਜ ਅਵਸਥਾ ਮੈਂ ਸ਼ਬਦ ਵਰਤ ਰਿਹਾ ਵਾਂ, ਜ਼ਬਾਨ ਦਾ ਸਹਿਜ ਨਹੀਂ, ਜ਼ਬਾਨ ਦਾ ਸਹਿਜ ਐਸਤਾ ਐਸਤਾ ਬੋਲਣਾ, ਸਹਿਜ ਅਵਸਥਾ ਕਿ ਗੁਰਮੁਖ ਅੰਤਰ ਸਹਿਜ ਕਹਿ ਮਨ ਚੜਿਆ ਦਸਵੇਂ ਤਿਥੈ ਉਂਗਨਾ ਭੋਕਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਜਿਹੜਾ ਸਹਿਜ ਅਵਸਥਾ ਵਿਚ ਟਿਕ ਗਿਆ ਨਾਮ ਜਪ ਜਪ ਕੇ, ਉਹ ਹੰਕਾਰ ਤੋਂ ਖੌਮੇ ਤੋਂ ਮਮਤਾ ਤੋਂ ਬਚ ਗਿਆ ਹੈ।
ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ।
ਆਪ ਕਰਤਾ ਸਭ ਕੁਝ ਕਰਨ ਵਾਲਾ ਹੈ, ਉਸ ਕਰਤੇ ਤੋਂ ਬਿਨਾਂ ਕਿੰਨੇ ਕਰਨਾ ਜੀ। ਉਹ ਆਪ ਪ੍ਰਭੂ ਕਰਤਾ ਕਿਰਪਾ ਕਰੇ ਤਾਂ ਹੀ ਉਸ ਦੀ ਦਾਤ ਪ੍ਰਾਪਤ ਹੁੰਦੀ ਏ। ਆਪ ਦੇਵੇ ਤੇ ਤਾਂ ਇਨਸਾਨ ਉਹ ਦਾਤ ਨਾਮ ਦੀ ਪ੍ਰਾਪਤ ਕਰਦਾ ਹੈ।
ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ।
ਪਹਿਲੇ ਪਦੇ ਦੀ ਸੰਪੂਰਨਤਾ ਗੁਰੂ ਰਾਮਦਾਸ ਕਰ ਰਹੇ ਨੇ ਕਿ ਖਰੀ ਜੀਉ ਆਪ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ ਤਾਂ ਨਾਮ ਧਿਆਇਆ ਜਾ ਸਕਦਾ ਹੈ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ।
ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ, ਇਹਦੇ ਅਰਥ ਕਿ ਪਰਮਾਤਮਾ ਦੇ ਲਈ ਪਿਆਰ, ਪਰਮਾਤਮਾ ਦੇ ਲਈ ਨੇਹ, ਅੰਦਰੋਂ ਪ੍ਰੇਮ। ਇੱਥੇ ਸਤਿਗੁਰੂ ਨੇ ਇੱਕ ਲਫ਼ਜ਼ ਵਰਤਿਆ ਹੈ ਨਾਲ ਕਿ ਅੰਦਰ ਸਾਚਾ ਨੇਖੋ। ਨੇਹ ਦਾ ਅਰਥ ਪਿਆਰ ਕਰ ਲਈਏ, ਪ੍ਰੀਤ ਕਰ ਲਈਏ, ਇਹਦਾ ਮਤਲਬ ਝੂਠਾ ਵੀ ਨੇਕ ਹੁੰਦਾ। ਸੰਸਾਰ ਦਾ ਨੇਹ, ਸੰਸਾਰ ਦੀ ਪ੍ਰੀਤ ਝੂਠੀ ਹੈ, ਪਰ ਜਿਸ ਉਪਰ ਸਤਿਗੁਰੂ ਆਪਣੀ ਕਿਰਪਾ ਕਰ ਦੇਣ, ਉਸ ਦੇ ਅੰਦਰ ਪਰਮਾਤਮਾ ਦੇ ਪ੍ਰਤੀ, ਉਸ ਜਗਿਆਸੂ ਅੰਦਰ ਸੱਚਾ ਪ੍ਰੇਮ ਪੈਦਾ ਕਰ ਦਿੰਦੇ ਨੇ। ਉਸੇ ਸੱਚੇ ਪ੍ਰੇਮ ਦਾ ਜ਼ਿਕਰ ਬਾਬਾ ਜੀ ਨੇ ਬਾਣੀ ਚ ਕੀਤਾ, ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿੰਨੀ ਸੰਝਾਤਾ ਸਾਈ ਝੜ ਝੜ ਪਾਉਂਦੇ ਕੱਚੇ ਬਿਰਗੀ ਜਿੰਨਾ ਕਾਰ ਨਾ ਆਈ। ਜਿਹਦੇ ਅੰਦਰ ਸੱਚਾ ਪ੍ਰੇਮ ਹੋਵੇ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਖੋਰ ਮੁਖੋਰ ਸੇ ਕਾਂਡੇ ਕੱਚਿਆ। ਸਤਿਗੁਰੂ ਨੇ ਕਿਰਪਾ ਕੀਤੀ, ਅੰਦਰੋਂ ਸੱਚਾ ਨੇ ਲਾਇਆ, ਕਪਟ ਵਾਲਾ ਨਹੀਂ, ਪੂਰੇ ਸਤਿਗੁਰੂ ਨੇ ਅੰਦਰ ਸੱਚਾ ਪਰਮਾਤਮਾ ਦਾ ਪਿਆਰ ਪੈਦਾ ਕੀਤਾ ਹੈ।
ਹੋ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ।
ਸਤਿਗੁਰੂ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ, ਜਦੋਂ ਉਸ ਸਤਿਗੁਰੂ ਨੇ ਸੱਚਾ ਪ੍ਰੇਮ ਪੈਦਾ ਕੀਤਾ, ਮੈਂ ਉਸ ਨੂੰ ਦਿਨ ਰਾਤ ਸਿਮਰਦਾ ਹਾਂ, ਦਿਨ ਰਾਤ ਉਹਨੂੰ ਚੇਤੇ ਕਰਨਾ, ਤੇ ਕਦੀ ਵੀ ਮੈਂ ਆਪਣੇ ਜੀਵਨ ਵਿੱਚੋਂ, ਆਪਣੇ ਅੰਤਰ ਤੋਂ, ਆਪਣੀ ਰਸਨਾ ਤੋਂ ਪ੍ਰਭੂ ਨੂੰ ਵਿਸਾਰਿਆ ਨਹੀਂ।
ਕਦੇ ਨਾ ਵਿਸਾਰੇ ਅਨ ਦਿਨ ਸਮਾਰੇ ਜਾ ਨਾਮ ਲਈ ਤਾਂ ਜੀਵਾ।
ਹਜ਼ੂਰ ਕਹਿੰਦੇ ਨੇ ਕਦੀ ਉਸ ਪਰਮਾਤਮਾ ਨੂੰ ਵਿਸਾਰਿਆ ਨਹੀਂ, ਦਿਨ ਰਾਤ ਅਨ ਦਿਨ ਸਮਾਰੀ, ਮੈਂ ਦਿਨ ਰਾਤ ਉਹਦੀ ਸੰਭਾਲ ਕਰਨਾ, ਉਹਨੂੰ ਯਾਦ ਕਰਨਾ। ਤੇ ਨਾਲ ਬਖਸ਼ਿਸ਼ ਕਰਦੇ ਨੇ ਦਾਤਾ ਜੀ ਕਿ ਜੇ ਨਾਮ ਲਵਾਂਗਾ ਤੇ ਤਾਂ ਹੀ ਮੇਰੀ ਜ਼ਿੰਦਗੀ ਹੈ। ਮੇਰੇ ਕਹਿਣ ਤੋਂ ਮੁਰਾਦ, ਜਿਹਦੇ ਅੰਦਰ ਸਤਿਗੁਰੂ ਸੱਚਾ ਪਿਆਰ ਪ੍ਰਭੂ ਦਾ ਪੈਦਾ ਕਰਦੇ, ਉਹ ਦਿਨ ਰਾਤ ਉਹਦੇ ਗੁਣ ਗਾਉਂਦਾ ਹੈ, ਕਦੀ ਵੀ ਆਪਣੇ ਮਾਲਕ ਨੂੰ ਹਿਰਦੇ ਤੋਂ ਵਿਸਾਰਦਾ ਨਹੀਂ, ਤੇ ਗੁਣ ਗਾ ਗਾ ਕੇ ਨਾਮ ਜਪ ਕੇ ਨਾਮ ਅੰਮ੍ਰਿਤ ਦਾ ਰਸ ਮਾਣਦਾ ਹੈ।
ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ।
ਜਦੋਂ ਆਪਣੇ ਕੰਨਾਂ ਨਾਲ ਪਿਆਰੇ ਪਰਮੇਸ਼ਵਰ ਦੀ ਸਿਫਤ ਸੁਣੀ, ਉਹਦੀ ਸਿਫਤ ਦੇ ਗੀਤ ਸੁਣੇ, ਤੇ ਮਨ ਆਪਣੇ ਆਪ ਹੀ ਤ੍ਰਿਪਤ ਹੋ ਗਿਆ। ਇਹਦੇ ਚ ਕੋਈ ਸ਼ੱਕ ਨਹੀਂ ਜੀ, ਜੋ ਕੁਝ ਅਸੀਂ ਆਪਣੇ ਕੰਨਾਂ ਨਾਲ ਸੁਣਨੇ ਆ ਨਾ, ਇੱਕ ਵਾਰੀ ਸੁਣਨ ਤੋਂ ਬਾਅਦ ਚੇਤੇ ਰੱਖਿਓ, ਬੰਦੇ ਦਾ ਸੁਭਾਅ ਹੈ ਜਿਹੜੀ ਗੱਲ ਸੁਣ ਕੇ ਅਣਸੁਣੀ ਕਰਨੀ ਏ ਉਹਨੂੰ ਧਿਆਨ ਲਾ ਕੇ ਸੁਣਦਾ, ਤੇ ਜਿਹਨੂੰ ਸੁਣ ਕੇ ਅੰਦਰ ਵਸਾਨਾ ਉਹਨੂੰ ਸੁਣ ਕੇ ਅਣਸੁਣਿਆ ਕਰ ਦਿੰਦਾ। ਇਹ ਹੈ ਤਾਂ ਬੰਦੇ ਦੀ ਆਦਤ ਨਾ। ਤੁਸੀਂ ਦੇਖੋਗੇ ਇੱਕ ਆਦਮੀ ਜ਼ਿੰਦਗੀ ਚ ਕਿਤੇ ਆਪ ਜੀ ਨੂੰ ਮਾੜਾ ਬੋਲਦਾ, ਮੇਰਾ ਖਿਆਲ ਉਹ ਬੰਦਾ ਜਿੱਥੇ ਵੀ ਟੱਕਰੇਗਾ ਇੱਕੋ ਦਮ ਗੱਲ ਚੇਤੇ ਆ ਜਾਏਗੀ, ਫਲਾਣੇ ਵੇਲੇ ਤੂੰ ਮੈਨੂੰ ਆਹ ਗੱਲ ਕਹੀ ਸੀ ਨਾ, ਕਈ ਸਾਲਾਂ ਬਾਅਦ ਵੀ ਨਹੀਂ ਭੁੱਲਦੀ। ਇੱਥੇ ਸੰਗਤ ਚ ਬੈਠਿਆਂ ਪੁੱਛ ਲਓ ਵੀ ਜਿਹੜਾ ਸਵੇਰੇ ਭਾਈ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਕੀਤਾ ਕਿਹੜੇ ਕਿਹੜੇ ਸ਼ਬਦ ਗਾਇਨ ਕੀਤੇ ਨੇ? ਉਹ ਕਹਿਣਗੇ ਸੁਣੇ ਤਾਂ ਜ਼ਰੂਰ ਸਨ ਪਰ ਸਾਨੂੰ ਚੇਤੇ ਕੋਈ ਨਹੀਂ ਕਿਹੜੇ ਕਿਹੜੇ, ਕਿਉਂਕਿ ਸਾਡੇ ਕੰਨ ਜਿਹੜੇ ਨੇ ਸੁਣਦੇ ਹੀ ਉਹ ਕੁਝ ਨੇ ਜਿਹੜਾ ਅੰਦਰ ਪੁੱਠਾ ਚੱਲਦਾ ਪਿਆ। ਸਤਿਗੁਰੂ ਕਹਿੰਦੇ ਨੇ ਜਦੋਂ ਕਿਸੇ ਨੂੰ ਸ਼ਬਦ ਸੁਣਨ ਦੀ ਜਾਚ ਆ ਜਾਏ, ਕੰਨਾਂ ਨਾਲ ਸ਼ਬਦ ਸੁਣੀਏ ਤੇ ਮਨ ਆਪਣੇ ਆਪ ਸ਼ਾਂਤ ਹੋ ਜਾਏਗਾ, ਮਨ ਤ੍ਰਿਪਤ ਹੋ ਜਾਏਗਾ। ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਕੰਨਾਂ ਨਾਲ ਪ੍ਰਭੂ ਦਾ ਨਾਮ ਸੁਣਿਆ, ਮਨ ਤ੍ਰਿਪਤ ਹੋ ਗਿਆ ਤੇ ਗੁਰਮੁਖ ਅੰਮ੍ਰਿਤ ਪੀਵਾਂ, ਗੁਰੂ ਜੀ ਦੇ ਸਨਮੁਖ ਹੋ ਕੇ ਨਾਮ ਅੰਮ੍ਰਿਤ ਨੂੰ ਪੀਣਾ ਕੀਤਾ ਹੈ।
ਨਦਰ ਕਰੇ ਤਾਂ ਸਤਿਗੁਰ ਮੇਲੇ, ਆਨ ਦਿਨ ਬਵੇਕ ਬੁੱਧ ਵਿਚਰੈ।
ਇੱਥੇ ਵੀ ਗੱਲ ਨਦਰ ਦੀ ਕਰ ਦਿੱਤੀ, ਕਹਿੰਦੇ ਨੇ ਜੇ ਪਰਮਾਤਮਾ ਨਦਰ ਕਰੇ ਤਾਂ ਸਤਿਗੁਰੂ ਮਿਲਦਾ ਹੈ, ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਉਹਦੀ ਨਦਰ ਤੋਂ ਬਿਨਾਂ ਤਾਂ ਸਤਿਗੁਰੂ ਦਾ ਮਿਲਾਪ ਵੀ ਨਹੀਂ। ਤੇ ਜਿਹਨੂੰ ਸਤਿਗੁਰੂ ਮਿਲ ਜਾਏ, ਅਨ ਦਿਨ ਬਵੇਕ ਬੁੱਧ ਵਿਚਰੈ, ਉਹ ਦਿਨ ਰਾਤ ਬਵੇਕ, ਮੈਂ ਸਿਰਫ ਜਿੱਥੇ ਲੋੜ ਪਈ ਉਥੇ ਅਖਰੀ ਅਰਥ ਕੀਤੇ ਨੇ, ਕਿਉਂਕਿ ਬਾਕੀ ਬੜੇ ਸਰਲ ਸਰਲ ਤੁਕਾਂ ਨੇ ਮਹਾਰਾਜ ਜੀ ਦੇ ਅੱਜ ਇਸ ਅੰਮ੍ਰਿਤ ਬੋਲਦੀ। ਬਵੇਕ ਦਾ ਅਰਥ ਚੰਗੇ ਮੰਦੇ ਦੀ ਪਹਿਚਾਣ ਕਰਨ ਵਾਲੀ ਮਤ, ਦੁਰਮਤ ਤੇ ਗੁਰਮਤ ਨੂੰ ਪਹਿਚਾਨਣ ਵਾਲੀ ਬੁੱਧੀ। ਸਤਿਗੁਰੂ ਕਹਿੰਦੇ ਨੇ ਜਿਸ ਨੂੰ ਸਤਿਗੁਰੂ ਮਿਲ ਜਾਏ, ਉਹਦੀ ਨਦਰ ਹੋ ਜਾਏ, ਸਤਿਗੁਰੂ ਮਿਲੇ, ਉਹ ਸਿੱਖ ਦਿਨ ਰਾਤ ਬਵੇਕ ਬੁੱਧੀ ਵਿਚ ਵਿਚਰਦਾ ਹੈ, ਉਹਨੂੰ ਚੰਗੇ ਦੀ ਮੰਦੇ ਦੀ ਸਾਰੀ ਪਹਿਚਾਣ ਹੁੰਦੀ ਹੈ।
ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰ,
ਅੰਦਰ ਪਰਮਾਤਮਾ ਦਾ ਸੱਚਾ ਨੇ ਪਿਆਰ ਪੂਰੇ ਸਤਿਗੁਰਾਂ ਨੇ ਪੈਦਾ ਕੀਤਾ ਹੈ।
ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੇ ਜੀਉ।
ਦੂਸਰੇ ਪਦੇ ਦੀ ਸਮਾਪਤੀ, ਤੀਸਰਾ ਆਰੰਭ ਹੋ ਰਿਹਾ ਸੰਤ ਦਾ ਪਦਾ। ਪਹਿਲੇ ਸੀ ਉਹਦੀ ਕਿਰਪਾ ਹੋਵੇ ਤੇ ਨਾਮ ਜਪਿਆ ਜਾਂਦਾ, ਦੂਸਰੇ ਪਦੇ ਵਿਚ ਹਜ਼ੂਰ ਨੇ ਕਿਹਾ ਸਤਿਗੁਰੂ ਕਿਰਪਾ ਕਰੇ ਤੇ ਮਨੁੱਖ ਦੇ ਅੰਦਰ ਸੱਚਾ ਪ੍ਰਭੂ ਦਾ ਪਿਆਰ ਪੈਦਾ ਹੁੰਦਾ। ਹੁਣ ਤੀਸਰਾ ਬਚਨ ਕੀਤਾ, ਸਤ ਸੰਗਤ ਮਿਲੈ ਵਡ ਭਾਗ, ਤਾਂ ਜੇ ਉਸ ਵਾਹਿਗੁਰੂ ਦੀ ਕਿਰਪਾ ਹੋ ਜਾਏ, ਸਤ ਸੰਗਤ ਮਿਲੈ ਵਡ ਭਾਗ, ਤਾਂ ਹਰ ਰਸ ਆਵੈ ਜੀਉ। ਨਾਮ ਅਸੀਂ ਸਾਰੇ ਜਪੀਏ ਪਰ ਰਸ ਤਾਂ ਹੀ ਬਣੇਗਾ ਜੇ ਵੱਡਿਆਂ ਭਾਗਾਂ ਨਾਲ ਸਤ ਸੰਗਤ ਮਿਲ ਜਾਏ ਤਾਂ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਪ੍ਰਭੂ ਦੇ ਨਾਮ ਦਾ ਰਸ ਸੰਗਤ ਵਿਚ ਬੈਠ ਕੇ ਜਦੋਂ ਕੋਈ ਜਪਦਾ ਹੈ ਤੇ ਸਤ ਸੰਗਤ ਵਿਚ ਪ੍ਰਭੂ ਦੇ ਨਾਮ ਦਾ ਰਸ ਬਣਦਾ ਹੈ।
ਆਨੰਦ ਰਹਿ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ।
ਜਿਹਨੂੰ ਸਤ ਸੰਗਤ ਵਿਚੋਂ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਉਹ ਉਸ ਰਸ ਨੂੰ ਛੱਡ ਕੇ ਦੂਜੇ ਖੱਬੇ ਸੱਜੇ ਕਿਵੇਂ ਜਾਏਗਾ? ਉਹ ਦਿਨ ਰਾਤ ਉਸ ਪ੍ਰਭੂ ਦੇ ਨਾਮ ਵਿਚ ਲਿਵ ਲਾ ਕੇ ਰੱਖਦਾ ਹੈ ਪਿਆਰਿਓ, ਤੇ ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਵਿਚ ਲਿਵ ਲਾ ਕੇ ਸਹਿਜ ਵਿਚ ਸਮਾਇਆ ਰਹਿੰਦਾ ਹੈ।
ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਸਦਾ ਅਤੀਤ ਬੈਰਾਗੀ।
ਉਹ ਸਹਿਜ ਅਵਸਥਾ ਵੀ ਜੁੜੇ ਹੋਏ ਦਾ ਅਰਥ ਇਹ ਨੀ ਉਹ ਪਰਿਵਾਰ ਸੰਸਾਰ ਨੂੰ ਛੱਡ ਗਏ ਪਿਆਰਿਓ, ਜਦੋਂ ਉਹ ਸਹਿਜ ਅਵਸਥਾ ਵਿਚ ਗਿਆ, ਪ੍ਰਭੂ ਦੇ ਮਨ ਨੂੰ ਚੰਗਾ ਲੱਗ ਗਿਆ ਤੇ ਉਹ ਅਤੀਤ ਬੈਰਾਗੀ, ਸਤਿਗੁਰਾਂ ਨੇ ਸ਼ਬਦ ਵਰਤੇ ਨੇ, ਉਹ ਰਹਿੰਦਾ ਪਰਿਵਾਰ ਵਿਚ ਵੀ ਪਰ ਨਿਰਲੇਪ, ਰਹਿੰਦਾ ਸੰਸਾਰ ਵਿਚ ਪਰ ਪਰਮਾਤਮਾ ਦੀ ਬਖਸ਼ਿਸ਼ ਨਾਲ ਉਹ ਬੈਰਾਗ ਵਿਚ ਜ਼ਿੰਦਗੀ ਬਤੀਤ ਕਰਦਾ ਹੈ।
ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੇ।
ਉਸ ਮਨੁੱਖ ਦੀ ਸ਼ੋਭਾ ਇਸ ਹਾਲਤ ਵਿਚ ਤੇ ਉਹਦੀ ਸ਼ੋਭਾ ਪਲਤ ਵਿਚ, ਇਹਨੂੰ ਲੋਕ ਪਰਲੋਕ ਕਹਿ ਲਈਏ, ਜਿਸ ਉਪਰ ਪਰਮਾਤਮਾ ਦੀ ਕਿਰਪਾ ਹੋ ਗਈ, ਨਾਮ ਰਸ ਆ ਗਿਆ, ਹਲਤ ਪਲਤ ਵਿਚ ਉਹਦੀ ਸ਼ੋਭਾ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਦੇ ਅੰਦਰ ਪਰਮਾਤਮਾ ਜੀ ਦੇ ਰਾਮ ਨਾਮ ਦੀ ਲਿਵ ਦਿਨ ਰਾਤ ਹੀ ਲੱਗੀ ਰਹਿੰਦੀ ਹੈ।
ਹਰਖ ਸੋਗ ਦੋਹਾਂ ਤੇ ਮੁਕਤਾ, ਜੋ ਪ੍ਰਭ ਕਰੇ ਸੋ ਪਾਵੇ।
ਨਾਮ ਰਸੀਆ ਗੁਰਮੁਖ ਪਿਆਰਾ ਹਰਖ ਤੇ ਸੋਗ ਦੋਨਾਂ ਤੋਂ ਮੁਕਤਾ ਹੈ। ਜੇ ਖੁਸ਼ੀ ਆ ਜਾਏ ਤੇ ਉਹਨੂੰ ਪਰਮਾਤਮਾ ਨਹੀਂ ਭੁੱਲਦਾ, जे घर च गमी आ जाए ते परमात्मा फिर भी नहीं भुलदा। हर एक शोक जाके नहीं बैरी मीत समान, ओदे लई सब इको जाए ने। हर एक ते शोक तो खुशी ते गमी तो सतगुरु कहिंदे ने ओ मुक्ता है, ओ फिर प्रभु कृपा बख्शिश करे ते परमात्मा जो कुछ करदे ने ओ कुछ उसनू पौंदा है, चंगा होवे ओदे लई मंदा होवे। इन इयों कह सकने हैं जी कि फुरमान तेरा सिरा ऊपर फिर ना करत विचार, तुई दरिया तुई करिया तुझे ते निस्तार, बंदे बंदगी इख्तियार साहिब रोज धरो के प्यार। हर एक सोग तो नरलेप जो प्रभु करदा उसनू भार आख है।
सत संगत मिले वड भाग ता हर रस आवे जियो।
सत संगत वड्या भागा नाल नसीब हो जाए ते ताई प्रभु परमात्मा दे नाम दा रस आउंदा है।
दूजै पाई दुख होए मन मुख जम जोहिया जियो।
इस संत दा चौथा पदा आरंभ हुंदा। दूजै पाए दा अर्थ हुंदा द्वेष भी जीना, दुश्मन मित्र जान के मेरा तेरा जान के। कहिंदे जिहड़ा मनमुख बंदा है ओ द्वैत विच ओ ईरखा विच जिंदगी जींदा ते हुंदा कि ये मनमुख जम जोया जियो। जोहना दा अर्थ हुंदा तकना। द्वैष विच जीण वाला जिहड़ा बंदा है ओनू जमदूत दिन रात तकदा है।
हाय हाय करे दिन रात माया दुख मोहिया जियो।
ओदे अंदर शांति कोई नहीं, ओ दिन रात हाय हाय करी जांदा है। सच ए वे के जेड़ा बंदा द्वैत विच पै गया ना, रोटी किसे नू मिलदी पई है, रात नू नींद ओनू नहीं पैंदी पई। बच्चा किसे दा तरक्की करदा है, बेचैन ओ होई बैठा है। दुकान किसे दी चलदी पई है, बेचारा रात अपने घर च कमलियां दी तरह फेरे पाई जांदा। महाराज कहिंदे जेड़ा बंदा द्वैष अंदर है ओ मनमुख बंदा दिन रात हाय हाय करी जांदा। मेरा ख्याल कि मनमुख बंदे नू सारी धरती सोने दी भी करके दे दियो ना, ओदे अंदरों फिर भी वाहे नहीं निकलना, ओदे अंदरों फिर भी खाई निकलनी है। ओ रोई जाएगा, कलपी जाएगा। महाराज कहिंदे मनमुख दिन रात हाय हाय करदा है, ओनू माया दे दुख ने प्रभावित कीता है।
माया दुख मोहिया हौ मैं रोहिया, मेरी मेरी करत विहावे।
माया दे दुख विच ओ मोहिया गया, हौ मैं रोहिया, रोह दा अर्थ हुंदा गुस्सा क्रोध विच आउणा। माया ने ठगिया, दिन रात मथे ते त्यूड़ी नहीं जांदी, कलपी जांदा, रुखा बोलदा है। मेरी मेरी खौमे विच ही सारी जिंदगी बतीत करदा है।
ओ प्रभ दे तिस चेतै नाही, अंत गया पछतावे।
मनमुख बंदे दी निशानी एवे जिस परमात्मा ने दिता ओनू चेते नहीं करदा, ते जदो संसार तो तुरदा ते केवल पछतावा लेके जांदा है। सतगुरु गुरु अंगद देव महाराज जी ने ना जी मनमुख दी परिभाषा इको तोके दे दिती, देंदे थावो दिता चंगा मनमुख ऐसा जानिए। जो परमात्मा ने दिता ओनू चेते नहीं कर रहा, ते सारी जिंदगी एदी एवें पछतावे विच निकल गई है।
बिन नावे को साथ न चाले, पुत्र कलतर माया तोहिया।
पुत्र इस्त्री दी खातर दिन रात कल्पदा रहा। महाराज कहने नाम तो बिना तेरे नाल कुछ नहीं जान, ना पुत्र ना धी ना इस्त्री ना दौलत, जा एथो तक के जेड़ा शरीर बंदिया तू पाल के बैठा ए ता शरीर भी तेरे नाल नहीं जाना। सतगुरु कहने माया दी तुक तुकी ने इस नू परेशान कीता है।
दूजा पाए दुख होए मन मुख जम जोहिया जियो।
द्वैत भाव विच फसे हुए मनमुख नू जमदूत तक रहे, आत्मक मौत ओ सहेड़ रहा है।
कर कृपा ले हो मिलाए, महल हर पाया जियो।
इस संत दा पंजवा और अंतला पदा, शुरुआत भी कृपा तो सी ते संपन्नता भी कृपा तो है। साहब कहने कर कृपा लेहो मिलाए, मैल कर पाया जियो। जिस मनुख उत्ते तुसी अपनी कृपा करो ਉਸ ਇਨਸਾਨ ਨੂੰ ਆਪਣੇ ਨਾਲ ਮਿਲਾ ਲੈਂਦੇ ਹੋ ਤੇ ਉਹੀ ਇਨਸਾਨ ਅਸਲੀ ਟਿਕਾਣਾ ਅਸਲੀ ਮੁਕਾਮ ਹਾਸਿਲ ਕਰਦਾ ਹੈ।
ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀਓ।
ਹਰ ਵਕਤ ਆਪਣੇ ਹੱਥ ਜੋੜ ਕੇ ਪ੍ਰਭੂ ਦੇ ਸਮਰਪਿਤ ਰਹਿੰਦਾ ਹੈ। ਇਹੋ ਜਿਹਾ ਇਨਸਾਨ ਭੈ ਭਾਵਨੀ ਵਾਲਾ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ।
ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਜਿਹੜਾ ਪ੍ਰਭੂ ਨੂੰ ਚੰਗਾ ਲੱਗ ਜਾਏ ਪਿਆਰਿਓ, ਉਹ ਪ੍ਰਭੂ ਦੇ ਹੁਕਮ ਵਿਚ ਸਮਾ ਜਾਂਦਾ ਹੈ ਤੇ ਜਿਹੜਾ ਹੁਕਮ ਵਿਚ ਸਮਾ ਜਾਏਗਾ ਉਹ ਸਦੀਵ ਸੁਖ ਪਾਉਂਦਾ ਹੈ।
ਆਨੇ ਦਿਨ ਜਬਤ ਰਹਿ ਦਿਨ ਰਾਤੀ ਸਹਿਜੇ ਨਾਮ ਤੇ ਆਇਆ।
ਇਨਸਾਨ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਸਿਮਰਨ ਕਰਦਿਆਂ ਕਰਦਿਆਂ ਜਪਦਿਆਂ ਜਪਦਿਆਂ ਉਹ ਪ੍ਰਭੂ ਦੇ ਵਿਚ ਸਹਿਜ ਅਵਸਥਾ ਵਿਚ ਪ੍ਰਭੂ ਦੇ ਚਰਨਾਂ ਵਿਚ ਦਿਨ ਰਾਤ ਜੁੜਿਆ ਰਹਿੰਦਾ ਹੈ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
ਨਾਮ ਨੂੰ ਜਪ ਜਪ ਕੇ ਨਾਮ ਦੇ ਰਾਹੀਂ ਉਹਨੂੰ ਵਡਿਆਈ ਮਿਲੀ। ਇਹੋ ਜਿਹਾ ਨਾਮ ਜਪਣ ਵਾਲਾ ਗੁਰਮੁਖ ਉਹਦੇ ਮਨ ਨੂੰ ਕੇਵਲ ਸਿਮਰਨ ਕੀ ਚੰਗਾ ਲੱਗਦਾ ਹੈ।
ਹਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ।
ਪਾਰ ਬ੍ਰਹਮ ਪਰਮੇਸ਼ਵਰ ਜੀ, ਜਿਸ ਤੇ ਤੁਸੀਂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਵੋ, ਅਸਲੀ ਟਿਕਾਣਾ ਉਹਨੂੰ ਹੀ ਮਿਲਦਾ ਹੈ। ਮੈਂ ਆਰੰਭ ਚ ਅਰਜ਼ ਕੀਤੀ ਸੀ, ਸ਼ਬਦ ਪੂਰੇ ਇੱਕ ਅੰਗ ਦਾ ਹੈ, ਸਿਰਫ ਸੰਖੇਪ ਜੇ ਅਰਥ ਹੀ ਆਪਾਂ ਕਰ ਸਕੇ ਹਾਂ। ਬਸ ਇੱਕ ਗੱਲ ਪੱਲੇ ਪੰਨ ਕੇ ਜਾਈਏ, ਅਸੀਂ ਉਹਦੀ ਕਿਰਪਾ ਮੰਗੀਏ, ਹਰ ਚੀਜ਼ ਨੂੰ ਉਹਦੀ ਕਿਰਪਾ ਨਾਲ ਜੋੜ ਲਈਏ। ਇਹ ਸਰੀਰ ਮਿਲਿਆ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਜੇ ਸੰਤਾਨ ਮਿਲੀ ਤਾਂ ਤੇਰੀ ਕਿਰਪਾ ਨਾਲ ਪਰਿਵਾਰ ਮਿਲਿਆ, ਜੇ ਭੋਜਨ ਮਿਲਿਆ ਤਾਂ ਤੇਰੀ ਕਿਰਪਾ ਨਾਲ ਮਿਲਿਆ। ਤੇ ਮੇਰਾ ਖਿਆਲ ਹੈ ਖਾਸ ਕਰਕੇ ਅਸ਼ਟਪਦੀ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ, ਜੇ ਪ੍ਰਸਾਦ ਸੁਗੰਧਿਤ ਤਨ ਲਾਵੇ, ਇਹ ਸਾਰੇ ਜਿਹੜੇ ਬਚਨ ਨੇ ਉਹਦੀ ਕਿਰਪਾ ਦੇ ਪਾਤਰ ਬਣੀਏ। ਸਤਿਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ ਅੰਮ੍ਰਿਤ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੋ ਜੀ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।